Thank you. लो जी अवगुण मेरा अवगुण मेरा कहे न सुनो अवगुण मेरा अवगुण मेरा कहे न कंडो जी अवगुण मेरा अवगुण मेरा कहे न कंडो अवगुण मेरा अवगुण मेरा कहे न कंडो अवगुण मेरा कहे न कंडो अवगुण मेरा अपराध करत है जेते जननी चीतन राख सते रामैया हम बारक तेरा काहे न खंड से अवगुण मेरा जे अत क्रोध करे कर धाया ता भी चीतन राख समाया चिंत फवन मन परयो हमारा नाम बिना कैसे उतर सपारा देहो बिमल मत सदा शरीरा सहज सहज गुण रवे कबीरा काहे न कंडो जी अवगुण मेरा अवगुण मेरा काहे न कंडो 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 अवगुण मेरा काहे न कंडो अवगुण मेरा काहे न खंडो अवगुण मेरा काहे न खंडो अवगुण मेरा काहे न खंडो जी अवगुण मेरा अवगुण काहे न खंडो अवगुण मेरा अवगुण मेरा ਸਾਧ ਸੰਗਤ ਸਾਰੀ ਸੰਗਤ ਸ਼ਬਦ ਵਿੱਚ ਬੋਲਿਆ ਕਰੋ ਰਸਨਾ ਜ਼ਬਾਨ ਦੀ ਸਫਲਤਾ ਵਾਹਿਗੁਰੂ ਦਾ ਜਸ ਕੀਤਿਆ ਹੈ ਇਹ ਜੀਵਾਤਮਾ ਨੂੰ ਵਾਹਿਗੁਰੂ ਵੱਲੋਂ ਲੱਖ 84 ਜੌਨ ਦਾ ਸ਼੍ਰੋਮਣਾ ਸ਼੍ਰੋਮਣੀ ਦੇਹੀ ਮਨੁੱਖ ਦੇਹੀ ਪ੍ਰਾਪਤ ਹੋਈ ਹੈ ਇਸ ਮਨੁੱਖ ਦੇਹ ਨੂੰ ਦੇਵਤਾ ਲੋਕ ਵੀ ਤਰਸ ਰਹੇ ਹਨ ਉਸ ਮਨੁੱਖ ਦੇਹੀ ਦੇ ਵਿੱਚ ਆ ਕੇ ਇਸਦਾ ਮੁੱਖ ਫਰਜ਼ ਵਾਹਿਗੁਰੂ ਦੀ ਬੰਦਗੀ ਕਰਨਾ ਹੈ ਭਾਵੇਂ ਦੋ ਫਰਜ਼ਨ ਗਾਉਣ ਇੱਕ ਮੁੱਖ ਹੈ ਗਾਉਣ ਫਰਜ਼ ਜਿਸਮ ਦੇ ਵਾਸਤੇ ਜਿਸਮਾਨੀ ਫਰਜ਼ ਜਿਤਨੇ ਹਨ ਉਹ ਔਰ ਪਰਮਾਰਥਕ ਫਰਜ਼ ਮੁੱਖ ਫਰਜ਼ ਕਿਹਾ ਜਾਂਦਾ ਤਾਂ ਤੇ ਮਾਨੁਖ ਤਨ ਦਾ ਮੁੱਖ ਫਰਜ਼ ਵਾਹਿਗੁਰੂ ਦੀ ਬੰਦਗੀ ਕਰਨਾ ਹੈ ਇਸ ਰਸਨਾ ਦੀ ਜ਼ਬਾਨ ਦੀ ਸਫਲਤਾ ਵਾਹਿਗੁਰੂ ਦਾ ਜਸ ਕੀਤਿਆਂ ਹੀ ਹੈ ਅਤੇ ਸਾਰੇ ਹੀ ਸ਼ਬਦ ਵਿੱਚ ਬੋਲਦੇ ਰਿਹਾ ਕਰੋ। ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ 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 ਗਾਵੋ ਗੁਰਬਾਣੀ ਸਿੱਖ ਸਤਿਗੁਰ ਕੇ ਪਿਆਰੇ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਫਿਰ ਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਾਲਣ ਜਪੋ ਸਾਰਿੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਇਸ ਬਾਣੀ ਦਾ ਸਦੀਵੀ ਅਧਿਐਨ ਕਰਨ ਵਾਸਤੇ ਸਦੀਵੀ ਪਾਠ ਵਿਚਾਰ ਕੀਰਤਨ ਕਰਨ ਦੀ ਤਾਕੀਦ ਕਰਦੇ ਹੈ। ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ 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 ਗਾਵੋ ਗੁਰਬਾਣੀ ਜ਼ਮਾਨਾ ਕਲਯੁੱਗ ਦਾ ਕਹਿੰਦੇ ਹੈ। ਕਲਯੁੱਗ ਭਾਵੇਂ ਸਮੇਂ ਦੀ ਵੰਡ ਸਿਆਣਿਆਂ ਪੁਰਸ਼ਾਂ ਨੇ ਚਾਰ ਹਿੱਸਿਆਂ ਵਿੱਚ ਕੀਤੀ ਹੈ ਜਿਹਨੂੰ ਸਤਯੁੱਗ ਤ੍ਰੇਤਾ ਦੁਆਪਰ ਅਤੇ ਕਲਯੁੱਗ ਕਿਹਾ ਜਾਂਦਾ ਹੈ। ਸਤਯੁੱਗ ਦੇ ਵਿੱਚ ਬੜੇ ਬੜੀਆਂ ਲੰਮੀਆਂ ਉਮਰਾਂ ਹੁੰਦੀਆਂ, ਜ਼ਿਆਦਾ ਲੋਕ ਸਤਵਾਦੀ ਹੁੰਦੇ। ਤ੍ਰੇਤੇ ਯੁੱਗ ਦੇ ਵਿੱਚ 10,000 ਵਰਸ ਉਮਰ ਰਹੀ, ਦੁਆਪਰ ਦੇ ਵਿੱਚ 1,000 ਵਰਾ, ਕਲਯੁੱਗ ਦੀ ਉਮਰ 100 ਸਾਲ ਦੀ ਦੱਸੀ। ਉਸ ਦਾ ਐਸਟੀਮੇਟ ਜਦਕਿ ਕਲਯੁੱਗ ਹੁਣ 5-6 ਦੇ ਦਰਮਿਆਨ ਚੱਲ ਰਿਹਾ ਹੈ, ਘੱਟ ਗਿਆ। ਆਚਾਰ ਆਹਾਰ ਵਿਵਹਾਰ ਇਹਨਾਂ ਦੀ ਦ੍ਰਿਸ਼ਟੀ 'ਚ ਫਰਕ ਪੈ ਗਿਆ, ਕਿਉਂਕਿ ਜਿਸਮ ਨੂੰ ਪੂਰਾ ਅਰੋਗ ਔਰ ਪੂਰੇ ਤਰੀਕੇ ਸਿਰ ਰੱਖ ਕੇ ਇਤਨੀ ਆਯੂ ਇਨਸਾਨ ਭੁਗਤ ਸਕਦਾ ਹੈ। ਇਸ ਸਮੇਂ ਦੇ ਵਿੱਚ ਆਚਾਰ ਆਹਾਰ ਵਿਵਹਾਰ ਸਾਰਿਆਂ 'ਚ ਹੀ ਫਰਕ ਪੈਣ ਕਰਕੇ ਉਮਰਾਂ 100 ਸਾਲ ਲਾਉਣ ਵੀ ਬਹੁਤ ਘੱਟ ਗਈਆਂ, 100 ਸਾਲ ਦੀ ਆਯੂ ਨਹੀਂ ਰਹਿ ਗਈ। ਇਸ ਸਮੇਂ ਦੇ ਜਨਮ ਲੈਣ ਵਾਲੇ ਜਿਹੜੇ ਹਨ ਉਹਨਾਂ ਦੀ ਉਮਰ ਦਾ ਐਸਟੀਮੇਟ 50-60 ਦੇ ਦਰਮਿਆਨ ਦਾ ਹੈ। ਤਾਂ ਤੇ ਛੋਟੀਆਂ ਛੋਟੀਆਂ ਉਮਰਾਂ, ਸਰੀਰ ਵੀ ਉਤਨੇ ਨਰੋਏ ਬਲੀ ਤਕੜੇ ਤਾਕਤਵਰ ਨਹੀਂ। ਪਹਿਲੇ ਸਮੇਂ ਦੇ ਜਿਹੀਆਂ ਜਿਹੀਆਂ ਲੋਕ ਤਪੱਸਿਆ ਦੀਆਂ ਚਾਲਾਂ ਚੱਲ ਸਕਦੇ ਸਨ, ਇਸ ਸਮੇਂ ਦੇ ਵਿੱਚ ਨਾ ਦਿਮਾਗ ਚੱਲ ਸਕਣ ਨਾ ਸਰੀਰ ਚੱਲ ਸਕਣ, ਰੋਗ ਗ੍ਰਸਤ ਕਮਜ਼ੋਰੇ ਔਰ ਮਨ ਦੇ ਮੇਲੇ। ਇਸੀ ਸਮੇਂ ਦੇ ਵਾਸਤੇ ਆਪਣੇ ਆਪ ਨੂੰ ਨਿਰੰਕਾਰ ਨੇ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕੀਤਾ। ਇਸ ਸਮੇਂ ਦਾ ਸੌਖਾ ਜਿਹਾ ਸਾਧਨ ਆਪਨੇ ਦੱਸਿਆ। ਕਲਯੁੱਗ ਦੇ ਵਿੱਚ ਜਿਸ ਦੇ ਵਿੱਚ ਕਲਾ ਕਲੇਸ਼ ਦੀ ਹੀ ਪ੍ਰਧਾਨਤਾ ਹੈ, ਨਾਮ ਦਾ ਸਿਮਰਨ ਔਰ ਹਰੀ ਦਾ ਕੀਰਤਨ, ਇਸ ਦੁਆਰਾ ਹੀ ਜੀਵ ਦਾ ਉਧਾਰ ਦੱਸਿਆ ਹੈ। ਜਸਤ ਉਹਨਾਂ ਯੁੱਗਾਂ ਕਾ ਧਰਮ ਹੈ, ਕਲਮੇ ਕੀਰਤ ਹਰਨਾਮਾ ਯੁਗ ਯੁਗ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਤਾਂ ਤੇ ਕਲੂ ਕਾਲ ਦੇ ਵਿੱਚ ਨਾਮ ਦੀ ਮਹੱਤਤਾ ਇਉਂ ਫਰਮਾਨ ਕੀਤਾ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਆਇਓ ਇੱਕ ਨਾਮ ਬੋ ਬੋ ਆਂਦੁੱਤ ਨਾਹੀ ਨਾਹੀ ਮਤ ਫਰਮ ਫੂਲੋ ਫੂਲੋ। ਜਿਸ ਵਕਤ ਦਵਾਪਰ ਯੁੱਗ ਦਾ ਅਖੀਰ ਆਇਆ, ਕੋਈ ਥੋੜ੍ਹਾ ਜਿਹਾ ਸਮਾਂ ਇਸ ਯੁੱਗ ਦਾ ਰਹਿੰਦਾ ਸੀ। ਸਾਡੇ ਹਿੰਦੁਸਤਾਨ ਵਿੱਚ ਪਾਂਡਵਾਂ ਦਾ ਰਾਜ ਸੀ, ਯੁਧਿਸ਼ਠਿਰ ਚੱਕਰਵਰਤੀ ਰਾਜਾ ਸੀ। ਇਹ ਪੰਜ ਭਰਾ ਸਨ, ਰਾਜੇ ਪੰਡੂ ਦੇ ਪੁੱਤਰ ਯੁਧਿਸ਼ਠਿਰ, ਭੀਮ, ਅਰਜਨ, ਨਕਲ, ਸਹਿਦੇਵ। ਵੱਡਾ ਯੁਧਿਸ਼ਠਿਰ ਰਾਜਾ ਸੀ। ਪੰਜੇ ਭਰਾ ਰਲ ਮਿਲ ਕੇ ਰਾਜਕਾਜ ਦੇ ਵਿੱਚ ਹਿੱਸਾ ਲੈਂਦੇ ਸਨ, ਪੂਰਾ ਪੂਰਾ ਇਨਸਾਫ ਕਰਦੇ, ਪਬਲਿਕ ਨੂੰ ਸੁੱਖ ਦਿੰਦੇ ਸਨ। ਜੋ ਰਾਜਾ ਦਾ ਫਰਜ਼ ਹੈ ਰਾਜੇ ਚੁੱਲੀ ਨੇ ਆਂਕੀ। ਸਹੀਓ ਇਹ ਉਸੀ ਸਮੇਂ ਦੇ ਵਿੱਚ ਦੁਆਪਰ ਦੇ ਅਵਤਾਰ ਕ੍ਰਿਸ਼ਨ ਭਗਵਾਨ ਹੋਏ ਹਨ, 16 ਕਲਾ ਅਵਤਾਰ ਮੰਨੇ ਹਨ ਵਿਸ਼ਨੂੰ ਦਾ, ਉਹਨਾਂ ਦਾ ਵੀ ਅਵਤਾਰ ਹੋਇਆ। ਪਰਮਾਰਥ ਰਿਸ਼ਤੇ ਵੱਲੋਂ ਇਹ ਪੰਜੇ ਭਰਾ ਉਹਨਾਂ ਦੇ ਭਗਤ ਸਨ, ਉਹ ਪ੍ਰਭੂ ਸਨ। ਦੁਨਿਆਵੀ ਰਿਸ਼ਤੇ ਵੱਲੋਂ ਆਪਸ ਵਿੱਚ ਹੀ ਇਹ ਮਾਮੇ ਫੁੱਫੇ ਦੇ ਪੁੱਤਰ ਭਰਾ ਵੀ ਲੱਗਦੇ ਸਨ। ਇਉਂ ਇਸ ਤਰੀਕੇ ਸਿਰ ਅੱਜ ਇਹ ਪੰਜੇ ਭਰਾ ਭਗਵਾਨ ਕ੍ਰਿਸ਼ਨ ਨੂੰ ਮਿਲਣ ਵਾਸਤੇ ਗਏ, ਨਮਸਕਾਰ ਕੀਤੀ, ਬੈਠ ਗਏ। ਉਹਨਾਂ ਨੇ ਅਚਨਚੇਤ ਹੀ ਇਹ ਬਚਨ ਕਿਹਾ, ਵਿਕਲੂ ਆਇਓ ਆਇਓ। ਇਹ ਬਚਨ ਉਹਨਾਂ ਨੇ ਦੋ ਤਿੰਨ ਦਫ਼ਾ ਕਿਹਾ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਭਗਵਾਨ ਨੇ ਦੋ ਤਿੰਨ ਦਫ਼ਾ ਕਿਹਾ। ਯੁਧਿਸ਼ਠਿਰ ਵੱਡਾ ਭਰਾ ਸੀ ਔਰ ਰਾਜ ਤਖਤ ਦਾ ਮਾਲਕ ਵੀ ਸੀ। ਉਸਨੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ, ਪ੍ਰਭੂ ਭਗਵਾਨ ਕੈਸੇ ਜਾਣੀਏ ਕਲਯੁਗ ਆ ਗਿਆ। ਕ੍ਰਿਸ਼ਨ ਜੀ ਕਹਿਣ ਲੱਗੇ, ਦੁਆਪਰ ਖਤਮ ਹੋਣ ਵਾਲਾ ਹੈ, ਕਲਯੁਗ ਨੇ ਆਪਣੇ ਪੈਰ ਇਹ ਦੁਨੀਆਂ ਵਿੱਚ ਆ ਪਾਏ ਹਨ। ਫਿਰ ਯੁਧਿਸ਼ਠਿਰ ਨੇ ਪੁੱਛਿਆ, ਕਲਯੁਗ ਦੇ ਕੀ ਲੱਛਣ ਹਨ? ਕਿਵੇਂ ਪਛਾਣੀਏ, ਕਿਵੇਂ ਜਾਣਿਆ ਜਾਵੇ ਕਲਯੁੱਗ ਹੈ? ਸੋ ਉਹਨਾਂ ਕਿਹਾ, ਸਵੇਰ ਵੇਲੇ ਇਸ਼ਨਾਨ ਆਦਿ ਕਰਕੇ ਜਦੋਂ ਤੁਸੀਂ ਆਪਣੇ ਰੋਜ਼ ਦੇ ਨਿਤਨੇਮ ਕਰਨ ਵਾਸਤੇ ਬੈਠੋਗੇ, ਉਸ ਮੌਕੇ ਤੁਹਾਨੂੰ ਦ੍ਰਿਸ਼ਟਾਂਤ ਹੋਣਗੇ, ਉਹ ਕਲਯੁੱਗ ਦੇ ਲੱਛਣ ਸਮਝ ਲੈਣਾ। ਇਹ ਪੰਜੇ ਭਰਾ ਬੜੇ ਧਰਮਾਤਮਾ ਸਨ, ਭਗਵਾਨ ਦੇ ਭਗਤ ਵੀ ਸਨ। ਜਿਤਨੀ ਦੇਰ ਤੱਕ ਸਵੇਰੇ ਇਸ਼ਨਾਨ ਆਪਣਾ ਨਿਤਨੇਮ ਭਜਨ ਦਾ ਨਾ ਕਰ ਲੈਂਦੇ, ਕਿਸੇ ਕੰਮ ਵਿੱਚ ਪ੍ਰਵਿਰਤ ਨਹੀਂ ਸਨ ਹੁੰਦੇ। ਪਰਮਾਤਮਾ ਪੁਰਸ਼ ਦਾ ਮੁੱਖ ਫਰਜ਼ ਪਰਮੇਸ਼ੁਰ ਦਾ ਭਜਨ ਪਹਿਲੇ ਕਰਨਾ ਹੈ। ਵੈਸੇ ਵੀ ਵਿਚਾਰ ਦ੍ਰਿਸ਼ਟੀ ਕਰਕੇ ਦੇਖਿਆ ਜਾਵੇ, ਇਨਸਾਨ ਦੋ ਹਿੱਸਿਆਂ ਦਾ ਬਣਿਆ ਹੈ, ਇੱਕ ਰੂਹ ਹੈ, ਦੂਸਰਾ ਜਿਸਮ ਹੈ। ਇਸਦਾ ਆਪਣਾ ਆਪਾ ਰੂਹ ਹੈ, ਜਿਸਮ ਨਹੀਂ। ਜਿਸਮ ਇਸਨੂੰ ਕੁਛ ਦੇਰ ਵਾਸਤੇ ਮਿਲਿਆ ਹੋਇਆ ਹੈ। ਸੋ ਇਸ ਤੋਂ ਇਹ ਜਿਸਮ ਖੋਹ ਲਿਆ ਜਾਏਗਾ, ਹੋਰ ਜਿਸਮ ਮਿਲ ਜਾਏਗਾ। ਜਿਵੇਂ ਇੱਕ ਬਸਤਰ ਉਤਾਰ ਕੇ ਹੋਰ ਬਸਤਰ ਪਹਿਨ ਲੈਂਦਾ, ਜਿਸਮ ਬਸਤਰ ਦੀ ਨਹੀਂ ਹੈ। ਸੋ ਇਸਨੇ ਗਲਤੀ ਕਰਕੇ, ਮਗਾਲਤੇ ਕਰਕੇ, ਭੁੱਲ ਕਰਕੇ, ਅਗਿਆਨ ਕਰਕੇ, ਜਹਾਲਤ ਦਾ ਪਰਦਾ ਸਥੂਲ ਹੋਣ ਕਰਕੇ ਆਪਣੇ ਆਪ ਨੂੰ ਬਜਾਏ ਰੂਹ ਦੇ ਜਿਸਮ ਮੰਨਿਆ ਹੋਇਆ ਹੈ। ਇਸ ਦੀ ਬੜੀ ਭਾਰੀ ਭੁੱਲ ਹੈ। ਇਹ ਇਸ ਦੀ ਮਨੌਤ ਇਹੋ ਜਿਹੀ ਹੈ ਜਿਵੇਂ ਘੋੜੇ ਦਾ ਸਵਾਰ ਆਪਣੇ ਆਪ ਨੂੰ ਘੋੜਾ ਮੰਨੇ, ਜਾਂ ਮੋਟਰ ਦਾ ਡਰਾਈਵਰ ਆਪਣੇ ਆਪ ਨੂੰ ਮੋਟਰ ਮੰਨੇ, ਜਾਂ ਮਕਾਨ ਦੇ ਰਹਿਣ ਵਾਲਾ ਮਕੀ ਆਪਣੇ ਆਪ ਨੂੰ ਮਕਾਨ ਮੰਨੇ। ਇਹਦੀ ਭੁੱਲ ਇਹੋ ਜਿਹੀ ਹੈ। ਖੈਰ, ਇਨਸਾਨ ਦੋ ਹਿੱਸਿਆਂ ਦਾ ਬਣਿਆ, ਰੂਹ ਹੈ ਔਰ ਜਿਸਮ ਹੈ। ਇਸ ਦੇ ਦੋ ਫਰਜ਼ ਬਣਦੇ ਨੇ, ਇੱਕ ਰੂਹਾਨੀ ਫਰਜ਼ ਹੈ, ਇੱਕ ਜਿਸਮਾਨੀ ਫਰਜ਼ ਹੈ। ਜਿਸਮਾਨੀ ਫਰਜ਼ ਹਰ ਦੁਨੀਆ ਦਾ ਫਰਦ ਬਸ਼ਰ ਇਸ ਦੇ ਵਾਸਤੇ ਲੱਗਿਆ, ਸਭ ਕੁਝ ਜਿਸਮ ਵਾਸਤੇ ਕਰਦਾ ਹੈ। ਨੌਕਰੀ, ਚਾਕਰੀ, ਖੇਤੀ, ਪੱਤੀ, ਵਣਜ, ਵਪਾਰ, ਦਿਨ ਰਾਤ ਦੇ ਅੱਠੇ ਪਹਿਰੇ ਇੱਧਰ ਸਰਫ ਕਰਦਾ ਹੈ, ਇੱਧਰ ਖਰਚ ਕਰਦਾ ਹੈ। ਪਰ ਰੂਹਾਨੀ ਫਰਜ਼ ਵਾਸਤੇ ਕੋਈ ਵਿਰਲੇ ਹਨ ਜਿਨ੍ਹਾਂ ਨੂੰ ਰੂਹਾਨੀਅਤ ਦਾ ਪਤਾ ਹੈ। ਜਿਸਮ ਇਨਸਾਨ ਦੇ ਅੰਦਰ ਮੁੱਖ ਚੀਜ਼ ਕਿਹੜੀ ਹੈ? ਰੂਹ। ਅਗਰ ਰੂਹ ਨਾ ਹੋਵੇ, ਜਿਸਮ ਨਹੀਂ ਰਹਿ ਸਕਦਾ। ਜਿਸਮ ਜੜ ਚੀਜ਼ ਹੈ, ਅਸਤ ਹੈ, ਦੁੱਖ ਰੂਪ ਵੀ ਹੈ। ਸੋ ਇਹਦੇ ਵਿੱਚੋਂ ਜਦੋਂ ਰੂਹ ਨਿਕਲ ਜਾਂਦੀ ਹੈ, ਇਹਨੂੰ ਕਹਿੰਦੇ ਨੇ ਮਰ ਗਿਆ। ਜਿਸਮ ਨੂੰ ਫੂਕ ਦਿੰਦੇ ਨੇ, ਦੱਬ ਦਿੰਦੇ ਨੇ, ਇਸ ਤੋਂ ਹੀ ਘਿਰਣਾ ਕਰਨ ਲੱਗ ਪੈਂਦੇ ਨੇ, ਇਸ ਨੂੰ ਹੀ ਭੂਤ ਕਹਿਣ ਲੱਗ ਪੈਂਦੇ ਹਨ। ਇਹਦੀ ਹਾਲਤ ਹੁੰਦੀ ਹੈ। ਤਾਂ ਤੇ ਸਭ ਦਾ ਆਪਣਾ ਆਪਾ ਔਰ ਮੁੱਖ ਚੀਜ਼ ਰੂਹ ਹੈ। ਪਹਿਲਾ ਫਰਜ਼ ਰੂਹਾਨੀ, ਜਿਹੜੇ ਪਰਮਾਰਥਕ ਬੰਦੇ ਹਨ, ਸੂਝਬੂਝ ਵਾਲੇ ਬੰਦੇ ਹਨ, ਅੱਠਾਂ ਪਹਿਰਾਂ ਵਿੱਚੋਂ ਕਮ ਸੇ ਕਮ ਇੱਕ ਪਹਿਰ, ਜਿਹੜਾ ਸਭ ਤੋਂ ਅੱਛਾ ਵਕਤ ਅੰਮ੍ਰਿਤ ਵੇਲਾ, ਵੈਸੇ ਸਾਰੇ ਹੀ ਸਮੇਂ ਭਜਨ ਵਾਸਤੇ ਅੱਛੇ ਹਨ, ਲੇਕਿਨ ਉਹ ਸਵੇਰੇ, ਕਿਉਂਕਿ ਰਾਤ ਨੂੰ ਇਨਸਾਨ ਪੂਰੀ ਨੀਂਦ ਲੈ ਚੁੱਕਦਾ ਹੈ, ਨੀਂਦ ਵੀ ਜਿਸਮ ਦੀ ਖੁਰਾਕ ਹੈ। ਉਸ ਤੋਂ ਬਾਅਦ ਉੱਠ ਕੇ ਸੌਚ ਦਾਤਨ ਕੁਰਲਾ ਕਰਕੇ, ਇਸ਼ਨਾਨ ਕਰਕੇ, ਸਰੀਰ ਦੀ ਸ਼ੁੱਧੀ ਦੁਆਰਾ ਫਿਰ ਭਜਨ ਕਰੇ। ਸੋ ਉਹ ਇੱਕ ਪਹਿਰ ਇਸ ਪਾਸੇ ਖਰਚ ਕਰੇ, ਨਾਨਕ ਨਾਮ ਖੁਦਾਇ ਕਾ ਮਨ ਅੱਛੇ ਮੁਖਲੇ। ਸੋਇਓ ਇਹ ਦਰਵਾਨੀ ਫਰਜ਼। ਇਹ ਪੰਜੇ ਭਰਾ ਪਰਮਾਰਥਕ ਔਰ ਧਾਰਮਿਕ ਬੰਦੇ ਹੋਣ ਕਰਕੇ ਪਹਿਲੇ ਇਸ਼ਨਾਨ ਆਦਿ ਕਰਕੇ, ਨਿਤਨੇਮ ਕਰਕੇ, ਫਿਰ ਰਾਜਕਾਜ ਵਿੱਚ ਪ੍ਰਵਿਰਤ ਹੁੰਦੇ ਸਨ, ਵੈਸੇ ਨਹੀਂ। ਸੋ ਭਗਵਾਨ ਕ੍ਰਿਸ਼ਨ ਨੇ ਇਹਨੂੰ ਇਹ ਕੁਛ ਕਿਹਾ ਸੀ, ਜਦੋਂ ਤੁਸੀਂ ਸਵੇਰੇ ਇਸ਼ਨਾਨ ਕਰਕੇ ਆਪਣੇ ਭਜਨ ਵਾਸਤੇ ਬੈਠੋਗੇ, ਉਸ ਮੌਕੇ ਤੁਹਾਨੂੰ ਕੁਛ ਨਾ ਕੁਛ ਦ੍ਰਿਸ਼ਟਾਂਤ ਹੋਣਗੇ, ਨਜ਼ਰ ਆਏਗਾ। ਉਹ ਤੁਸੀਂ ਕਲਯੁੱਗ ਦੇ ਲੱਛਣ ਸਮਝ ਲੈਣਾ। ਇਹਨਾਂ ਨੇ ਕਲਯੁੱਗ ਦੇ ਲੱਛਣ ਪੁੱਛਿਆ ਸੀ। ਸੋ ਇਸੀ ਤਰ੍ਹਾਂ ਅੱਜ ਸਵੇਰੇ ਉੱਠ ਕੇ ਸੱਚ ਦਾਤਨ ਕੁਰਲਾ ਕਰਕੇ, ਇਸ਼ਨਾਨ ਕਰਕੇ, ਇਹ ਆਪਣੇ ਆਪਣੇ ਆਸਣਾਂ 'ਤੇ ਆ ਸਜੇ, ਚੌਂਕੜਾ ਲਗਾ ਕੇ ਬੈਠ ਗਏ, ਨੇਤਰ ਮੀਟ ਕੇ ਆਪਣੀ ਸੁਰਤ ਨੂੰ, ਆਪਣੇ ਖਿਆਲ ਨੂੰ ਰੋਜ਼ ਦੇ ਸੁਭਾਵ ਦੇ ਮੁਤਾਬਕ ਜਿੱਥੇ ਰੋਜ਼ ਟਿਕਾਉਂਦੇ ਸਨ, ਪ੍ਰਭੂ ਦੇ ਧਿਆਨ ਦੇ ਵਿੱਚ ਟਿਕਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਅੱਜ ਕਿਸੇ ਦਾ ਵੀ ਖਿਆਲ ਨਹੀਂ ਜੰਮਦਾ, ਕਿਸੇ ਦਾ ਵੀ ਮਨ ਇਕਾਗਰ ਨਹੀਂ ਹੁੰਦਾ। ਕਿਸੇ ਨੂੰ ਕੁਛ ਦਿੰਦਾ ਹੈ, ਕਿਸੇ ਨੂੰ ਕੁਛ ਦਿੰਦਾ ਹੈ। ਯੁਧਿਸ਼ਟਰ ਨੂੰ ਇੱਕ ਹੰਸ ਦਿਸਿਆ ਸਫੈਦ ਰੰਗ ਦਾ, ਜਿਸਦੇ ਇੱਕ ਖੰਭ 'ਤੇ ਪੁਰਾਣ ਇੱਕ ਤੇ ਕੁਰਾਨ। ਕੁਰਾਨ ਹਿੰਦੂਆਂ ਦਾ ਮਤਵਰਕ ਪੁਸਤਕ, ਕੁਰਾਨ ਇਸਲਾਮ ਦਾ। ਸੋ ਇਹ ਦੇਖੇ, ਪਰ ਉਹ ਹੰਸ ਕਿਰਮ ਕੀੜੇ ਮਾਰ ਮਾਰ ਖਾ ਰਿਹਾ। ਇਹ ਰਾਜੀ ਯੁਧਿਸ਼ਠਿਰ ਨੇ ਦੇਖਿਆ, ਉਸ ਤੋਂ ਛੋਟਾ ਭਰਾ ਭੀਮ ਸੈਨ ਨੇ ਇੱਕ ਹਾਥੀ ਦੇਖਿਆ ਜਿਸ ਦੇ ਦੋ ਸੁੰਡਾਂ। ਹਾਥੀ ਦੇ ਹਮੇਸ਼ਾ ਇੱਕ ਸੁੰਡ ਹੋਇਆ ਕਰਦਾ, ਫਿਰ ਹਾਥੀ ਕਾਸਖੋਰਾ ਜਾਨਵਰ ਹੈ, ਮਾਂਸ ਨਹੀਂ ਖਾਇਆ ਕਰਦਾ। ਸੋ ਉਹ ਹਾਥੀ ਇੱਕ ਸੁੰਡ ਦੇ ਨਾਲ ਘਾਹ ਖਾਈ ਜਾਂਦਾ, ਇੱਕ ਦਿਨ ਮਾਂਸ ਖਾਈ ਜਾਂਦਾ। ਤੀਸਰੇ ਅਰਜਨ ਨੇ ਇੱਕ ਗਊ ਦੇਖੀ, ਆਪਣੀ ਵੱਛੀ ਨੂੰ ਚੁੰਘੀ ਜਾਂਦੀ ਹੈ, ਚੁੰਘਣਾ ਵੱਛੀ ਨੇ ਗਾਂ ਨੂੰ ਸੀ, ਉਲਟਾ ਗਊ ਵੱਛੀ ਨੂੰ ਚੁੰਘੀ ਜਾ ਰਹੀ ਹੈ। ਨਕਲ ਨੇ ਚੌਥੇ ਭਰਾ ਨੇ ਤਿੰਨ ਖੂਹ ਮੁਤਵਾਤਰ ਦੇਖੇ, ਵਿਚਾਲੜਾ ਸੁੱਕਾ, ਦੋ ਲਾਂਭੇ ਵਿੱਚ ਪਾਣੀ, ਪਾਣੀ ਵਾਲਣ ਦੀ ਤਾਰਾ ਇੱਕ ਦੂਜੇ ਨਾਲ ਤਾਲਕ ਰੱਖਦੀ ਹੈ, ਸੁੱਕੇ ਵਿੱਚ ਗੁਜ਼ਰ ਜਾਂਦੀ ਹੈ, ਉਹਦੇ ਵਿੱਚ ਪਾਣੀ ਕੋਈ ਨਹੀਂ ਗਿਰਦਾ। ਪੰਜਵੇਂ ਸਹਿਦੇਵ ਨੇ ਬੜਾ ਭਾਰਾ ਪਹਾੜ, ਉਹਦੇ ਉੱਪਰੋਂ ਹਜ਼ਾਰਾਂ ਮਣ ਦਾ ਪੱਥਰ ਉੱਡਦਾ ਦੇਖਿਆ। ਬੜੇ ਬੜੇ ਕੇਲੋਂ, ਚੀਲ, ਦਿਆ, ਰਾਤ ਦੇ ਦਰਖਤ ਜੋ ਕਿ ਪਹਾੜੀ ਇਲਾਕਿਆਂ 'ਚ ਹੁੰਦੇ ਹਨ, ਉਹਨਾਂ ਨੂੰ ਭੰਦਾ ਤੋੜਦਾ ਚਲਿਆ ਆ ਰਿਹਾ ਹੈ, ਕੋਈ ਦਰਖਤ ਉਸ ਨੂੰ ਰੋਕਣ ਨੂੰ ਸਮਰੱਥ ਨਾ ਹੋ ਸਕਿਆ। ਅਖੀਰ ਇੱਕ ਸੂਖਮ ਤੀਲਾ ਘਾਹ ਦਾ, ਮਾਮੂਲੀ ਫੰਡਾ ਘਾਹ ਦਾ, ਉਹਦੇ ਆਸਰੇ ਉਹ ਹਜ਼ਾਰਾਂ ਮਣ ਦਾ ਪੱਥਰ ਰੁਕ ਗਿਆ। ਇਹ ਪੰਜਾਂ ਨੇ ਅਲੱਹਦਾ ਅਲੱਹਦਾ ਦਿਸ਼ਟਾਂਤ ਦੇਖੇ, ਪਰ ਸਮਝ ਕੁਛ ਨਾ ਪੈ ਸਕੀ। ਕਿਹਾ ਸੀ ਤੁਹਾਨੂੰ ਦਿਸ਼ਟਾਂਤ ਹੋਣਗੇ, ਉਹ ਕਲਯੁੱਗ ਦੇ ਲੱਛਣ ਹੋਣਗੇ, ਪਰ ਇਹਨਾਂ ਨੂੰ ਇਸ ਗੱਲ ਦੀ ਸਮਝ ਕੁਛ ਨਾ ਪਈ। ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਅਲੱਹਦਾ ਅਲੱਹਦਾ ਦ੍ਰਿਸ਼ਟਾਂਤ ਦੇਖੇ, ਲੇਕਿਨ ਸਮਝ ਨਹੀਂ ਪੈ ਸਕੀ, ਕਿਉਂਕਿ ਕ੍ਰਿਸ਼ਨ ਜੀ ਨੇ ਕਿਹਾ ਸੀ ਵੀ ਇਹ ਕਲਯੁਗ ਦੇ ਲੱਛਣ ਹੋਣਗੇ ਜੋ ਤੁਹਾਨੂੰ ਦਿਖਾਈ ਦੇਵੇਗਾ। ਸ਼ਾਮ ਨੂੰ ਭਗਵਾਨ ਨੂੰ ਮਿਲਣ ਵਾਸਤੇ ਆਉਂਦੇ ਹਨ, ਨਮਸਕਾਰ ਕਰਕੇ ਬੈਠ ਗਏ। ਯੁਧਿਸ਼ਟਰ ਨੇ ਪ੍ਰਾਰਥਨਾ ਕੀਤੀ, ਪ੍ਰਭੂ ਆਪਦਾ ਹੁਕਮ ਸੀ, ਭਜਨ ਵੇਲੇ ਕੁਛ ਦ੍ਰਿਸ਼ਟਾਂਤ ਹੋਣਗੇ ਜੋ ਕਿ ਕਲੂਕਾਲ ਦੇ ਲੱਛਣ ਹੋਣਗੇ, ਪਰ ਸਾਨੂੰ ਸਮਝ ਕੁਛ ਨਹੀਂ ਪਈ, ਕਿਰਪਾ ਕਰਕੇ ਇਹਨਾਂ ਦਾ ਨਿਰਣਾ ਕਰਕੇ ਸਾਨੂੰ ਸਮਝਾ ਦਿਓ, ਬੜੀ ਮਿਹਰਬਾਨੀ ਹੋਵੇਗੀ। ਸੋ ਜਦੋਂ ਇਹ ਯੁਧਿਸ਼ਟਰ ਨੇ ਪ੍ਰਾਰਥਨਾ ਕੀਤੀ, ਉਸ ਮੌਕੇ ਕ੍ਰਿਸ਼ਨ ਜੀ ਕਹਿਣ ਲੱਗੇ ਆਪਣਾ ਆਪਣਾ ਦ੍ਰਿਸ਼ਟਾਂਤ ਦੱਸੋ ਤਾਂ ਕਿ ਤੁਹਾਨੂੰ ਉਹਨਾਂ ਦਾ ਨਿਰਣਾ ਕਰਕੇ ਦੱਸ ਦਿੱਤਾ ਜਾਏ। ਪਹਿਲੇ ਯੁਧਿਸ਼ਟਰ ਕਹਿਣ ਲੱਗਾ, ਜਿਸ ਵਕਤ ਮੈਂ ਆਪਣੇ ਆਸਣ 'ਤੇ ਬੈਠਾ ਚੌਂਕੜਾ ਲਗਾ ਕੇ ਆਪਣੇ ਖਿਆਲ ਨੂੰ ਬਾਹਰੋਂ ਸੰਕੋਚ ਕੇ ਰੋਜ਼ ਦੇ ਸੁਭਾਅ ਦੇ ਮੁਤਾਬਕ ਪ੍ਰਭੂ ਧਿਆਨ ਸਿਮਰਨ ਵਿੱਚ ਜੋੜਨ ਲੱਗਾ, ਅੱਗੇ ਜੁੜ ਜਾਂਦਾ ਸੀ, ਲੇਕਿਨ ਅੱਜ ਮੈਨੂੰ ਇੱਕ ਹੰਸ ਨਜ਼ਰ ਆਇਆ ਜਿਸਦਾ ਰੰਗ ਸਫੈਦ ਸੀ, ਇੱਕ ਖੰਭ 'ਤੇ ਪੁਰਾਣ, ਇੱਕ 'ਤੇ ਕੁਰਾਨ, ਔਰ ਉਹ ਹੰਸ ਕੀੜੇ ਮਾਰ ਮਾਰ ਖਾਂਦਾ ਸੀ। ਇਹ ਨਹੀਂ ਸਮਝ ਪਈ, ਪਹਿਲੇ ਹੰਸਾਂ ਦੇ ਖੰਭਾਂ 'ਤੇ ਪੁਰਾਣ ਪੁਰਾਣ ਨਹੀਂ ਹੁੰਦੇ, ਫਿਰ ਹੰਸਾਂ ਦਾ ਖਾਜਾ ਹੀਰੇ ਮੋਤੀ ਹੁੰਦੇ, ਕੀੜੇ ਨਹੀਂ ਮਾਰ ਕੇ ਖਾਇਆ ਕਰਦੇ, ਇਹ ਕਿਰਪਾ ਕਰਕੇ ਸਮਝਾਓ। ਸੋ ਕ੍ਰਿਸ਼ਨ ਜੀ ਕਹਿਣ ਲੱਗੇ ਇਹ ਕਲੂਕਾਲ ਦਾ ਹੀ ਲੱਛਣ ਹੈ। ਕਲਯੁਗ ਦੇ ਵਿੱਚ ਪੁਰਾਣਾ ਵਾਚਣ ਵਾਲੇ ਔਰ ਕੁਰਾਨਾ ਵਾਚਣ ਵਾਲੇ ਮਤ ਮਤਾਂਤਰਾਂ ਦੇ ਵਿਦਵਾਨਾਂ ਵਾਲੇ ਇਸ਼ਾਰਾ। ਸੋ ਉਹ ਜੋ ਕੁਰਾਨਾ ਪੁਰਾਣਾ ਵਿੱਚ ਕਥਨ ਕੀਤਾ ਹੈ, ਦੋ ਕਿਸਮ ਦੇ ਕਰਤੱਵ ਦੱਸੇ ਹਨ, ਇੱਕ ਤਿਆਗਣ ਯੋਗ, ਇੱਕ ਗ੍ਰਹਿਣ ਕਰਨ ਯੋਗ। ਕਰਨ ਯੋਗ ਜਿਹੜੇ ਕਰਮ ਦੁਖਦਾਈ ਹਨ, ਜਿਹਨਾਂ ਦਾ ਫਲ ਦੁੱਖ ਹੈ, ਇੱਥੇ ਉੱਥੇ ਉਹਨਾਂ ਦੇ ਪਰਿਤਿਆਗ ਦੇ ਵਾਸਤੇ ਪ੍ਰੇਰਨਾ ਕੀਤੀ ਹੈ। ਜਿਹਨਾਂ ਕਰਮਾਂ ਦਾ ਫਲ ਸੁਖ ਹੈ ਦੁਨੀ ਜਹਾਨੀ, ਉਹਨਾਂ ਕਰਮਾਂ ਨੂੰ ਕਰਨ ਦੀ ਪ੍ਰੇਰਨਾ ਕੀਤੀ ਹੈ। ਸੋ ਇਸ ਕਰਕੇ ਕਲੂਕਾਲ ਦੇ ਜ਼ਮਾਨੇ ਦੇ ਪੁਰਾਣਾ ਪੁਰਾਣਾ ਆਦਿ ਵਾਚਣ ਵਾਲੇ ਵਿਦਵਾਨਾਂ ਵਾਲੇ ਇਸ਼ਾਰਾ ਵੀ ਜੋ ਉਹਨਾਂ ਵਿੱਚ ਕਥਨ ਕੀਤਾ ਹੈ ਉਹਨਾਂ ਦੇ ਅਨੁਸਾਰ ਨਹੀਂ ਚੱਲਿਆ ਕਰਨਗੇ, ਬਲਕਿ ਆਪਣੀ ਕਾਰਵਾਈ ਉਲਟ ਹੋਏਗੀ। ਉਹਨਾਂ ਇਹ ਕਲੂਕਾਲ ਦੇ ਲੱਛਣ ਸਮਝ ਲੈਣਾ ਕਲਯੁਗ ਦੇ ਵਿੱਚ। ਦੂਸਰੇ ਭੀਮ ਸੈਨ ਨੂੰ ਪੁੱਛਿਆ ਗਿਆ, ਉਹ ਕਹਿੰਦਾ ਮੈਂ ਇੱਕ ਹਾਥੀ ਦੇਖਿਆ ਦੋ ਸੁੰਡਾਂ ਵਾਲਾ, ਇੱਕ ਦਿਨ ਘਾਹ ਖਾਂਦਾ ਸੀ, ਇੱਕ ਦਿਨ ਮਾਂਸ ਖਾਂਦਾ ਸੀ। ਹਾਥੀ ਦੇ ਦੋ ਸੁੰਡਾਂ ਨਹੀਂ ਹੁੰਦੀਆਂ, ਇੱਕ ਸੁੰਡ ਹੋਇਆ ਕਰਦੀ ਹੈ। ਸੋ ਕ੍ਰਿਸ਼ਨ ਜੀ ਕਹਿਣਗੇ ਠੀਕ ਹੈ, ਦਰਅਸਲ ਤੈਨੂੰ ਇਸ ਬਹਾਨੇ ਕਲਯੁਗ ਦੇ ਕੁਛ ਲੱਛਣ ਦੱਸੇ ਗਏ ਹਨ। ਕਲਯੁਗ ਦੇ ਵਿੱਚ ਨਿਆਂਕਾਰੀ, ਨਿਆਂ 'ਤੇ ਬਿਠਾਏ ਹੋਏ ਜਿਹੜੇ ਲੋਕ ਹਨ, ਰਾਜਾ ਲੋਕ ਕਹਿ ਲਓ, ਨਿਆਂਕਾਰੀ ਕਹਿ ਲਓ, ਸੋ ਉਹਨਾਂ ਦਾ ਫਰਜ਼ ਪਰਜਾ ਨੂੰ ਸੁੱਖ ਦੇਣਾ ਹੋਇਆ ਕਰਦਾ। ਪਰ ਕਲਯੁਗ ਦੇ ਵਿੱਚ ਐਸਾ ਹੋਵੇਗਾ, ਉਹ ਸੱਚੇ ਝੂਠੇ ਦੋਨੋਂ ਤੋਂ ਵੱਡੀਆਂ ਲੈ ਕੇ ਕੰਮ ਕੁਛ ਨਹੀਂ ਕਰਿਆ ਕਰਨਗੇ। ਇਹ ਕਲਯੁਗ ਦਾ ਵਰਤ ਵਰਤਾਰਾ ਹੋਏਗਾ, ਪਬਲਿਕ ਦੁਖੀ ਹੋ ਜਾਏਗੀ, ਇਨਸਾਫ ਨਹੀਂ ਮਿਲਿਆ ਕਰੇਗਾ। ਸੋ ਤੀਸਰੇ ਅਰਜਨ ਨੂੰ ਪੁੱਛਿਆ ਤੂੰ ਦੱਸ। ਅਰਜਨ ਕਹਿਣ ਲੱਗਾ ਮੈਂ ਇੱਕ ਗਊ ਦੇਖੀ ਜੋ ਆਪਣੀ ਵੱਛੀ ਨੂੰ ਚੁੰਘੀ ਜਾਂਦੀ ਸੀ, ਉਲਟ ਗੱਲ, ਚੁੰਘਣਾ ਵੱਛੀ ਨੇ ਗਾਂ ਨੂੰ ਸੀ। ਕਹਿਣ ਲੱਗੇ ਹਾਂ, ਇਹ ਕਲਯੁਗ ਦਾ ਦ੍ਰਿਸ਼ਟਾਂਤ ਹੈ। ਕਲਯੁਗ ਦੇ ਸਮੇਂ ਦੇ ਵਿੱਚ ਜੋ ਲੋਕ ਲੜਕੀਆਂ ਦਾ ਪੈਸਾ ਲੈ ਕੇ ਖਾ ਕਰਨਗੇ, ਉਲਟਾ ਜਿਹੜਾ ਉਹਨਾਂ ਨੂੰ ਕੁਛ ਦੇਣਾ ਬਣਦਾ ਹੈ, ਜਾਂ ਵਕਤਾਂ ਜਗਰ ਲੋਕ ਲੜਕਿਆਂ ਦਾ ਪੈਸਾ ਵੀ ਲੈ ਕੇ ਖਾਇਆ ਕਰਨਗੇ, ਪਹਿਲੇ ਮੰਗਿਆ ਕਰਨਗੇ ਕੀ ਦਿੰਦੇ, ਇਸ ਦਾ ਨਤੀਜਾ ਦੁਖੀ ਹੋਣਾ ਹੈ। ਇਸ ਕਰਕੇ ਇਹ ਵੀ ਕਲਯੁਗ ਦਾ ਲੱਛਣ ਹੀ ਹੋਏਗਾ। ਚੌਥੇ ਨਕਲ ਕਹਿਣ ਲੱਗਾ ਮੈਂ ਤਿੰਨ ਖੂਹ ਦੇਖੇ ਮਤਵਾਤਰ, ਵਿਚਾਲੜਾ ਸੁੱਕਾ, ਦੋ ਲਾਂਬਿਆਂ ਵਿੱਚ ਪਾਣੀ, ਪਾਣੀ ਵੱਲ ਦੀ ਧਾਰਾ ਇੱਕ ਦੂਜੇ ਨਾਲ ਤਾਲਕ ਰੱਖਦੀ ਹੈ, ਵਿਚਾਲੜਾ ਸੁੱਕੇ ਦਾ ਸੁੱਕਾ, ਇਹ ਕਿਰਪਾ ਕਰਕੇ ਦੱਸੋ। ਕਹਿਣ ਲੱਗੇ ਹਾਂ, ਇਹ ਵੀ ਕਲਯੁੱਗ ਦੇ ਲੱਛਣ ਹਨ। ਕਲੂ ਕਾਲ ਦੇ ਵਿੱਚ ਲੋਕ ਨਜ਼ਦੀਕੀਆਂ ਨਾਲੋਂ ਹਿਤਮੋਹ ਤੋੜ ਕੇ ਦੂਰ ਇਹਨਾਂ ਦਾ ਹਿਤਮੋਹ ਹੋਇਆ ਕਰੇਗਾ। ਸੋ ਇਸ ਕਰਕੇ ਧਨ ਦੌਲਤ ਦਾ ਹੀ ਪਿਆਰ ਰਹਿ ਜਾਏਗਾ। ਇਸਤਰੀ ਪੁਰਖੇ ਦਾਮ ਹਿਤ ਭਾਵੇਂ ਆਏ ਕਿ ਥਾਂ ਹੁਣ ਜਾਹੀ, ਇਹ ਕਲਯੁੱਗ ਦੇ ਲੱਛਣ ਹੋਣਗੇ। ਪੰਜਵੇਂ ਸਹਿਦੇਵ ਕਹਿਣ ਲੱਗਿਆ, ਮੈਂ ਇੱਕ ਪਹਾੜ ਤੋਂ ਹਜ਼ਾਰਾਂ ਮਣ ਦਾ ਪੱਥਰ ਉੱਡਦਾ ਦੇਖਿਆ, ਬੜੇ ਬੜੇ ਕੇਲੋਂ ਚੀਰ ਲਿਆਰਾਂ ਦੇ ਦਰਖਤਾਂ ਨੂੰ ਭੰਦਾ ਤੋੜਦਾ ਚਲਾ ਰਿਹਾ ਹੈ, ਕੋਈ ਵੀ ਦਰਖਤ ਉਸਨੂੰ ਰੋਕਣ ਸਮਰੱਥ ਨਾ ਹੋ ਸਕਿਆ। ਅਖੀਰ ਸੂਖਮ ਤੀਲਾ ਘਰ ਆ ਗਿਆ, ਜਿਸ ਦੇ ਆਸਰੇ ਉਹ ਹਜ਼ਾਰਾਂ ਮਣ ਦਾ ਪੱਥਰ ਠਲਿਆ ਗਿਆ। ਉਸ ਸੂਖਮ ਤੀਲੇ ਕਾਦੇ ਨੂੰ ਤੋੜਨ ਨੂੰ ਸਮਰੱਥ ਨਾ ਹੋ ਸਕਿਆ। ਸੋ ਇਹ ਬਚਨ ਸੁਣ ਕੇ ਕਹਿਣ ਲੱਗੇ, ਹਾਂ ਇਹ ਕਲਯੁੱਗ ਦਾ ਹੀ ਲੱਛਣ ਹੈ। ਕਲਯੁੱਗ ਦੇ ਵਿੱਚ ਲੋਕ ਪਹਿਲੇ ਸਮਿਆਂ ਵਾਂਗੂ ਕਈ ਬਾਜ ਸਾਧਨ ਕਰਕੇ ਆਪਣੇ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਨਗੇ। ਪਹਾੜ ਪਾਪ ਹਨ, ਜਿਹੜਾ ਪੱਥਰ ਹੈ ਵੱਡਾ, ਕੇਲੋਂ ਚੀਲ ਦਿਆਰਾ ਦੇ ਦਰਖਤ, ਇਹ ਬਾਜ ਬੇਰੰਗ ਸਾਧਨ ਹਨ। ਇਹਨਾਂ ਦੁਆਰਾ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਿਆ ਕਰਨਗੇ, ਤਾਂ ਇਹਨਾਂ ਦੁਆਰਾ ਮਨ ਇਕਾਗਰ ਨਹੀਂ ਹੋਇਆ ਕਰੇਗਾ। ਮਨ ਨੂੰ ਇਕਾਗਰ ਕਰਨ ਦਾ ਸਾਧਨ ਇੱਕ ਸੁਖਮਤੀਲਾ ਘਾਹ ਦਾ ਕੀ ਪ੍ਰਭੂ ਦਾ ਨਾਮ ਹੈ, ਪਰਮੇਸ਼ੁਰ ਦਾ ਨਾਮ ਹੈ, ਜਿਸ ਦੇ ਹਿਰਦੇ ਵਿੱਚ ਪਰਮੇਸ਼ੁਰ ਦਾ ਨਾਮ ਵਸ ਜਾਇਆ ਕਰੇਗਾ, ਉਹਨੇ ਪਾਪ ਹੋ ਜਾਇਆ ਕਰੇਗਾ। ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਤਾਂ ਤੇ ਕਲਯੁੱਗ ਦੇ ਵਿੱਚ ਨਾਮ ਦੀ ਮਹੱਤਤਾ ਹੈ, ਨਾਮ ਦੀ ਮਹਿਮਾ ਹੈ, ਇਉਂ ਫਰਮਾਉਂਦੇ ਹਨ।
ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਰੇ ਹਰੀ ਨਾਮ ਬੀਜ ਲੋ,
ਅਵਤਾਰ ਹੋਇਆ, ਸ਼ਾਂਤ ਅਵਤਾਰ ਹੋਇਆ। आप जी ने नाम दा सिमरन पहले समय विच मन एकागर करन दा ढंग प्राणायाम योग अभ्यास रिच कपूर कुंभक आप जड़े ये उपासन कीते जांदे सन इन्हां द्वारा प्राण रोक के मन रोकया जांदा सी क्योंकि जोगीशरा ने मन और प्राण एक चीज मने हैं। मन रुक जाए प्राण रुक जाते हैं, इन्हें गति धीमी हो जाती है। प्राण रुक जाण मन रुक जाता है, दोवें एक चीज़ा जो हैं। पर यह मार्ग कठिन है, इस समय के लोगों के दिमाग उतने तकड़े ताकतवर नहीं हैं। प्राणायाम दिया चालां चलण वाले हैं नहीं। गुरु नानक जी ने नाम की थ्योरी नाम सिमरन का मार्ग सौखा मार्ग जिस दे आसरे नाम ते सवार करके सुरत नूं उसी थां लजाया जांदा है जिथे प्राणायामी पहुंचदे ने उदों भी उच्चा लजाया जांदा। यूं करके नाम सिमरन दे अनेकां युक्तियां वखरी बाणी मध्वा बाणी पसंती बाणी परा बाणी श्वास श्वास सिमरन करना त्रिकटी विच बिरती रोकनी दसवें द्वार बिरती रोकनी सिर्फ नाम सिमरन दे आधार ते प्राणायाम जे कोई करे इस समय के पहले तो दिमाग ही नहीं चाल चलते, ना शरीर उतने तकड़े हैं ना दिमाग उतने तकड़े हैं। खुराक आचार आहार व्यवहार की दृष्टि ना होने का कारण है, थोड़ी जी खेचल करके दिमाग भी सिर फड़ बहते हैं तो किने करना है। भला मान लो थोड़ी देर वास्ते हजार आदमी प्राणायाम कर लग जाए, उन्हें कराने वाला भी कोई कामल उस्ताद हो सकता एक अद्धा अरोग रह जाए बाकी सब रोगी हो जाए। रोगी की जिंदगी क्या है, नरक है। सो इस वास्ते गुरु जी ने इस पसंद नहीं किया। बार बार सिद्धां दे नाल चर्चा करदे आ गुरु जी ने फरमाया सी इस समय दे विच प्राणायाम का मार्ग नहीं, इस समय के लोगों के दिमाग प्राणायाम की चाल चलन वाले नहीं। अष्टा सिमरन का मार्ग कलयुग नानक नाम सुखाला ए मार्ग चलाना है जिस दे आसरे जीवन की कल्याण होवे और सारे कर सकन। ताते गुरु जी ने यह मार्ग चला नाम का सिमरन और नाम का कीर्तन। सिमरन के आसरे बीती नृत करना, कीर्तन के सुरत में जोड़ना, हरी कीर्तन के सुरत में जोड़ के सिमरन का खाली बना यूं दस्या।
कीर्तन प्रधाना कल युग में, कीर्तन प्रधाना कल युग Thank you।
ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉਂ ਜਾਏਂਦਾ। ਕਲੂ ਕਾਲ ਦੇ ਵਿੱਚ ਨਾਮ ਸਿਮਰਨ ਜਿੱਥੇ ਉੱਥੇ ਕੀਰਤਨ, ਇਸਦੀ ਪ੍ਰਧਾਨਤਾ। ਸੰਗੀਤ ਦੁਆਰਾ ਮਨ ਜਲਦੀ ਇਕਾਗਰ ਹੋ ਜਾਇਆ ਕਰਦਾ ਹੈ, ਸੋ ਬਿਰਤੀ ਟਿਕਾ ਕੇ ਆਪਣੇ ਮਨ ਨੂੰ ਇਕਾਗਰ ਕਰਨ ਵਾਸਤੇ ਵਾਹਿਗੁਰੂ ਦੇ ਪਿਆਰ ਵਿੱਚ ਹਰੀ ਕੀਰਤਨ ਕਰਨਾ। ਜਿਹੜਾ ਇਉਂ ਨਿਸ਼ਕਾਮ ਨਿਰਮਾਣ ਨਿਰਵਾਣ ਹਰੀ ਕੀਰਤਨ ਕਰਦਾ ਹੈ, ਉਹ ਆਪ ਵੀ ਤਰਦਾ ਹੈ, ਕੁਲਾਂ ਨੂੰ ਵੀ ਤਾਰਦਾ, ਰੱਬ ਦੀ ਦਰਗਾਹ ਵਿੱਚ ਇੱਜ਼ਤ ਸਤਿਕਾਰ ਨਾਲ ਜਾਂਦਾ ਹੈ ਮਰਨ ਤੋਂ ਬਾਅਦ। ਸ਼ਾਸਨ ਦੁਨੀਆਂ ਵਿੱਚ ਨਿਗਾਹ ਮਾਰ ਕੇ ਦੇਖੋ, ਜਿਹੜਾ ਆਉਂਦਾ ਚਾਰ ਦਿਨ ਕੱਟ ਕੇ ਤੁਰ ਜਾਂਦਾ। ਵੱਡਿਆਂ ਵੱਡਿਆਂ ਵੱਲ ਨਿਗਾਹ ਮਾਰੋ, ਇਹੋ ਜਿਹੇ ਪੁਰਸ਼ ਵੀ ਦੁਨੀਆਂ 'ਤੇ ਹੋ ਚੁੱਕੇ ਜੋ ਧਰਤੀ ਨੂੰ ਕਾਗਜ਼ ਵਾਂਗ ਲਪੇਟਣ ਨੂੰ ਸਮਰੱਥ ਸਨ, ਧਰਤੀ ਨੂੰ ਫੂਕ ਉਡਾ ਕੇ ਉਡਾ ਦੇਣ, ਫੂਕ ਮਾਰ ਕੇ ਉਡਾ ਦੇਣ ਨੂੰ ਸਮਰੱਥ ਸਨ। ਅੱਜ ਕਿੱਥੇ ਹਨ ਉਹ ਬੜੇ ਬੜੇ ਰਾਜੇ ਰਾਣੇ ਬਾਦਸ਼ਾਹ ਸਮਰੱਥ ਪੀਰ ਪੈਗੰਬਰ ਔਲੀਏ? ਦੁਨੀਆਂ 'ਤੇ ਕੋਈ ਨਜ਼ਰ ਨਹੀਂ ਆਉਂਦਾ, ਹੋਰ ਆਮ ਲੋਕਾਂ ਦੀ ਗਿਣਤੀ ਤਾਂ ਕਰਨੀ ਹੀ ਕੀ ਹੈ। ਸੋ ਇਸ ਕਰਕੇ ਸੰਸਾਰ ਮੁਸਾਫਰਖਾਨਾ ਹੈ, ਇਸ ਤੋਂ ਸੰਸਾਰ ਦੀ ਵੱਡੀ ਮਹੱਤਤਾ ਵੱਡੀ ਹਸਤੀ ਕੋਈ ਇਹਨੇ ਤਾਂ ਤੇ ਇਸ ਨਾਸ਼ਵੰਤ ਸੰਸਾਰ ਦੇ ਵਿੱਚ ਜਿੱਥੇ ਸਿਰਫ ਚਾਰ ਦਿਨ ਕੱਟਣੇ ਹਨ, ਉੱਥੇ ਭਜਨ ਤੋਂ ਬਿਨਾਂ ਸਿਵਾਏ ਸਿਰਦਰਦੀ 'ਤੇ ਹੋਰ ਹਾਸਲ ਕੀ ਹੈ? ਇਨਸਾਨ ਕੀ ਹਾਸਲ ਕੀ ਖੱਟ ਜਾਊਗਾ? ਕੁਛ ਨਹੀਂ। ਹਾਂਜੀ, ਜੇ ਇੱਥੇ ਕੁਛ ਬਣਾ ਗਿਆ ਅੱਗੇ ਲੈ ਗਿਆ, ਜਿਹਨੇ ਆਪਣਾ ਨਾ ਕੁਛ ਸਵਾਰਿਆ ਉਹਨੇ ਕੀ ਕੀਤਾ? ਕੁਛ ਵੀ ਨਹੀਂ ਕੀਤਾ। ਤਾਂ ਤੇ ਦੁਨੀਆਂ ਵਿੱਚ ਮਾਨੁੱਖ ਸਰੀਰ ਧਾਰ ਕੇ ਵਿਵਹਾਰ ਕਾਰ ਕਰੋ, ਨੇਕ ਨੀਅਤੀ ਨਾਲ ਅੱਛਾ ਹੈ, ਕਰਨਾ ਬਣਦਾ ਹੈ। ਲੇਕਿਨ ਜਿਹਨੇ ਪਰਮਾਰਥਕ ਫਰਜ਼ ਭੁਲਾ ਦਿੱਤਾ, ਉਸਨੇ ਤਾਂ ਮਾਨੋ ਕੁਛ ਵੀ ਨਾ ਕੀਤਾ, ਉਹਨੇ ਤਾਂ ਮਨੁੱਖਾਂ ਦੇ ਜੂਏ ਵਿੱਚ ਹਾਰਤੀ, ਮਾਨੋ ਚੱਲੇ ਜੁਆਰੀ ਦੋਏ ਹੱਥ ਚਾੜ। ਉਹਨਾਂ ਦੀ ਤਾਂ ਇਹੀ ਜਿਹੀ ਹਾਲਤ ਹੈ ਜਿਵੇਂ ਜੂਏ ਬਾਜ਼ ਜੂਆ ਖੇਲ ਕੇ ਬਸ ਕੰਨੀਆਂ ਛਾੜ ਕੇ ਤੁਰ ਜਾਂਦਾ ਹੈ। ਇਉਂ ਦੁਨੀਆਂ ਤੋਂ ਤੁਰ ਜਾਏਗਾ, ਪਤਾ ਨਹੀਂ ਕਿਹੜੇ ਜਹਨਮ ਵਿੱਚ ਫਿਰੇਗਾ। ਤਾਂ ਤੇ ਇਸ ਮਾਨੁੱਖ ਤੁਹਾਨੂੰ ਬੇਅਰਥ ਨਹੀਂ ਜਾਣ ਦੇਣਾ ਚਾਹੀਦਾ। ਸੌਖਾ ਮਾਰਗ, ਸੌਖਾ ਉਪਾਅ, ਸੌਖਾ ਰਸਤਾ ਜਿਸ ਨੂੰ ਹਰ ਇੱਕ ਅਪਣਾ ਸਕਦਾ ਹੈ, ਹਰ ਇੱਕ ਦੇ ਕਰਨ ਦਾ ਹੈ, ਸਿਮਰਨ ਹਰਿਮਰਨ ਔਰ ਹਰੀ ਕੀਰਤਨ। ਇਸ ਦੁਆਰਾ ਆਪਣੇ ਜਨਮ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੋ। ਇਸ ਸਮੇਂ ਦਾ ਮਾਰਗ ਇਹੀ ਦੱਸਿਆ ਹੈ। ਕਲਯੁੱਗ ਦੇ ਵਿੱਚ ਕਲਾ ਕਲੇਸ਼ ਦਾ ਜ਼ਮਾਨਾ ਸਾਧ ਸਿੰਘ, ਕਲਯੁੱਗ ਹੋਰ ਕੁਛ ਨਹੀਂ, ਕਲਯੁੱਗ ਦੇ ਸਿੰਘ ਨਹੀਂ, ਪੂੰਛ ਨਹੀਂ, ਮੂੰਹ ਨਹੀਂ, ਸਿਰ ਨਹੀਂ, ਇਹ ਕਲਾ ਕਲੇਸ਼ ਦਿਲਾਂ ਦੇ ਵਿੱਚ ਜਿਹੜਾ ਵੱਧ ਰਿਹਾ ਹੈ ਇਸ ਨੂੰ ਕਲਯੁੱਗ ਕਿਹਾ ਜਾਂਦਾ ਹੈ। ਸੋ ਇਸ ਕਲਾ ਕਲੇਸ਼ ਤੋਂ ਬਚਣ ਵਾਸਤੇ, ਮਨ ਦੀ ਸ਼ਾਂਤੀ ਦੇ ਵਾਸਤੇ ਮਨ ਦਾ ਹੀ ਸਾਧਨ ਚਾਹੀਦਾ ਹੈ। ਮਨ ਦਾ ਸਾਧਨ ਹੈ ਭਜਨ ਬਾਣੀ ਹੀ। ਸੋ ਮਨ ਨੂੰ ਇਸ ਦੇ ਆਸਰੇ ਇਕਾਗਰ ਕੀਤਾ ਜਾਵੇ, ਕਲਾ ਕਲੇਸ਼ ਤੋਂ ਉੱਚਾ ਉਠਾ ਦਿੱਤਾ ਜਾਵੇ, ਫਿਰ ਮਨ ਸ਼ਾਂਤ ਔਰ ਸੁਖੀ ਰਹਿ ਸਕਦਾ ਹੈ। ਜਿਹੜੇ ਬਾਹਰ ਸਾਧਨ ਉਹ ਸਰੀਰ ਦੇ ਸਾਧਨ ਹਨ, ਉਹ ਮਨ ਨੂੰ ਕੈਸੇ ਕਲਾ ਕਲੇਸ਼ ਤੋਂ ਬਚਾ ਸਕਣਗੇ? ਤਾਂ ਤੇ ਮਨ ਨੂੰ ਕਲਾ ਕਲੇਸ਼ ਤੋਂ ਬਚਾਉਣ ਵਾਸਤੇ ਮਾਨਸਿਕ ਸਾਧਨ ਹੀ ਸ੍ਰੇਸ਼ਟ ਹੈ। ਤਦੇ ਗੁਰੂ ਬਾਬਾ ਜੀ ਨੇ ਇਹ ਨਾਮ ਦਾ ਸਿਮਰਨ ਔਰ ਨਾਮ ਦਾ ਕੀਰਤਨ ਇਹੀ ਸਾਨੂੰ ਆ ਕੇ ਥਾਂ ਥਾਂ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਫਿਰ ਕੇ ਇਹੀ ਸਿੱਖਿਆ ਦਿੱਤੀ। ਗੁਰਸਿੱਖੀ ਭਗਤੀ ਮਾਰਗ ਸੌਖੇ ਅਸੂਲ ਹਨ ਜਿਸ ਦੇ ਉਹ ਦ੍ਰਿੜ ਕਰਵਾਇਆ, ਅਤੇ ਥਾਂ ਥਾਂ ਇਹ ਉੱਚੀ ਆਵਾਜ਼ ਨਾਲ ਹੋਕਾ ਦਿੱਤਾ। ਹੁਣ ਕਲਯੁੱਗ ਆ ਗਿਆ, ਵਾਹਿਗੁਰੂ ਦਾ ਨਾਮ ਜਪ ਕੇ ਜਨਮ ਸਫਲਾ ਕਰ ਲਓ।
ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਹੈ
ਦਾ ਸਮਾਂ ਇਹ ਯੁੱਗ ਵਾਹਿਗੁਰੂ ਦੇ ਸਿਮਰਨ ਕੀਰਤਨ ਦਾ ਹੈ, ਸੌਖਾ ਉਪਾਅ ਹੈ। ਇਨਸਾਨ ਜਦੋਂ ਦੁਨੀਆ ਦੇ ਧੰਦਿਆਂ ਵਿੱਚ ਲੱਗ ਕੇ ਆਪਣੇ ਅੱਗੇ ਪਿੱਛੇ ਦੀ ਵਿਚਾਰ ਨਹੀਂ ਕਰਦਾ, ਉਸ ਮੌਕੇ ਤਾਂ ਇਸਨੂੰ ਸਮਝ ਹੀ ਨਹੀਂ ਪੈਂਦੀ ਮੈਂ ਕੀ ਕਰਨਾ ਕੀ ਨਹੀਂ ਕਰਦਾ। ਜਿਵੇਂ ਅੰਧੇਰੇ ਵਿੱਚ ਹਰ ਇੱਕ ਨੂੰ ਠੇਡੇ ਹੀ ਖਾਣੇ ਪੈਂਦੇ ਹਨ, ਰੋਸ਼ਨੀ ਹੋਵੇ ਆਰਾਮ ਨਾਲ ਸਫ਼ਰ ਤੈਅ ਕਰਦਾ ਹੈ। ਇਸੇ ਤਰ੍ਹਾਂ ਵਿਚਾਰ ਰੂਪੀ ਰੋਸ਼ਨੀ ਤੋਂ ਬਿਨਾਂ ਠੇਡੇ ਹੀ ਖਾਣੇ ਜ਼ਿੰਦਗੀ ਦੇ ਵਿੱਚ ਸਵੈ ਸਿਰਦਰਦੀ ਤੇ ਹਾਸਲ ਕੁਛ ਨਹੀਂ ਸਾਧ ਸਕਦੇ। ਅਤੇ ਜਿਹੜਾ ਸਮਾਂ ਸਤਸੰਗ ਵਿੱਚ ਵਾਹਿਗੁਰੂ ਦੇ ਜਸ ਵਿੱਚ ਗੁਜ਼ਰਦਾ ਹੈ, ਉਹੀ ਸੁਖ ਰੂਪ ਹੈ, ਸ਼ਾਂਤ ਰੂਪ ਹੈ, ਲੇਖੇ ਵਿੱਚ ਵੀ ਹੈ। ਵਾਹਿਗੁਰੂ ਦੇ ਭਜਨ ਵਿੱਚ ਗੁਜ਼ਰਦਾ ਉਹ ਵੀ ਲੇਖੇ, ਬਾਕੀ ਹੋਰ ਸਮਾਂ ਕਿਸੇ ਕੰਮ ਨਹੀਂ। ਸੋ ਜਦੋਂ ਇਹ ਦੁਨੀਆਂ ਤੋਂ ਬੰਦਾ ਮੁਸਾਫਰ ਹੋ ਕੇ ਤੁਰਦਾ ਹੈ, ਅਗਲੇ ਲੋਕ ਨੂੰ ਧਾਈ ਕਰਦਾ ਹੈ, ਉਦੋਂ ਪਤਾ ਲੱਗਦਾ ਕੋਈ ਚੀਜ਼ ਇਸਦੇ ਨਾਲ ਨਹੀਂ ਜਾਂਦੀ ਸਿਵਾਏ ਇਸਦੇ ਕਰਮਾਂ ਦੇ ਫਲ ਦੇ, ਸਿਵਾਏ ਇਸਦੇ ਸ਼ੁਭ ਸ਼ੁਭ ਦੇ। ਤਦੇ ਗੁਰੂ ਬਾਬਾ ਜੀ ਕਹਿੰਦੇ ਨੇ ਮਰਦਾਨਿਆਂ ਵਾਲਿਆ, ਇਸ ਇਨਸਾਨ ਦੇ ਜੀਵ ਦੇ ਤਿੰਨ ਮਿੱਤਰ ਹਨ, ਭਾਵੇਂ ਉਹਨਾਂ ਦੀ ਮਿੱਤਰਤਾ ਹੀ ਆਪਣੇ ਆਪਣੇ ਥਾਵੀਂ ਹੈ, ਸੰਬੰਧੀ ਹਨ, ਧਨ ਹੈ ਔਰ ਕਰਮ ਹਨ। ਧਨ ਉਤਨੀ ਦੇਰ ਤੱਕ ਜਿੰਨੀ ਦੇਰ ਸਰੀਰ 'ਚ ਪ੍ਰਾਣ ਚੱਲਦੇ ਹਨ ਕਾਰਜ ਸਿੱਧੀ ਵਾਸਤੇ ਬਣਿਆ, ਜਿਸ ਦੇ ਨਾਲ ਕੁੱਲੀ ਜੁੱਲੀ ਗੁੱਲੀ ਖਰੀਦਣੀ ਹੈ, ਹੋਰ ਕੁਛ ਨਹੀਂ। ਧਨ ਦਾ ਮਤਲਬ ਧਨ ਕਮਾਉਣ ਵਾਸਤੇ ਤਾਂ ਉਤਨਾ ਕਮਾਉਣਾ ਚਾਹੀਦਾ ਜਿਹਦੇ ਨਾਲ ਸਰੀਰ ਦਾ ਨਿਰਵਾਹ ਚੱਲੇ, ਜ਼ਿਆਦਾ ਕੁਛ ਹੈ ਜਿਹੜਾ ਇਸਦੇ ਕੰਮ ਤਾਂ ਉਨਾ ਕੀ ਆਉਣਾ। ਸੋ ਦੂਸਰੇ ਸੰਬੰਧੀਆਂ ਦੀ ਮਿੱਤਰਤਾ ਹੀ ਸ਼ਮਸ਼ਾਨ ਭੂਮਿਕਾ ਥਾਈ ਅਗਾਂਹ ਕੋਈ ਨਹੀਂ ਜਾਂਦਾ, ਅੱਗੇ ਤਾਂ ਇਸਦੇ ਕਰਮਾਂ ਨਾਲ ਵਾਸਤਾ ਪੈਣਾ ਹੈ। ਕਰਮ ਨਾ ਕੀਤੋ ਮਿੱਤ, ਆਪਣੇ ਕਰਮਾਂ ਨੂੰ ਯਾਨੀ ਚੰਗੇ ਸ਼ੁਭ ਕਰਮ, ਨਾਮਦਾਨ, ਇਸ਼ਨਾਨ, ਇਹਨਾਂ ਦਾ ਸੰਗ੍ਰਹਿ ਨਾ ਕੀਤਾ, ਇਹਨਾਂ ਦਾ ਮਜਮੂਆ ਇਕੱਠਾ ਨਾ ਕੀਤਾ, ਤਾਂ ਕੀ ਕੀਤਾ ਇਨਸਾਨ ਨੇ ਆ ਕੇ। ਸ਼ਾਸਨ ਦੁਨੀਆਂ ਚਾਰ ਦਿਹਾੜੇ ਦੀ ਹੈ, ਇਹ ਵੀ ਨਹੀਂ ਕੋਈ ਕਹਿ ਸਕਦਾ ਕਿਸ ਵੇਲੇ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ, ਕਿਸੇ ਨੂੰ ਕੋਈ ਇਲਮ ਨਹੀਂ ਇਸ ਗੱਲ ਦਾ ਵੀ ਕਿਤਨੀ ਆਯੂ ਹੈ। ਅਤੇ ਇਸ ਗੱਲ ਦਾ ਵਿਚਾਰ ਕਰਦਾ ਹੋਇਆ ਸਿਆਣਾ ਆਦਮੀ ਸੋ ਇੱਥੇ ਸੁੱਖ ਸ਼ਾਂਤੀ ਨਾਲ ਆਪਣੇ ਸਮੇਂ ਨੂੰ ਗੁਜ਼ਾਰਨ ਦੀ ਕੋਸ਼ਿਸ਼ ਕਰਦਾ ਹੈ, ਉਸਦਾ ਉਪਾਅ ਸਤਸੰਗਤ ਹਰੀ ਜਸ ਭਜਨ ਹੀ ਹੈ, ਔਰ ਅਗੰਤ ਨੂੰ ਵੀ ਸੰਵਾਰਨ ਦਾ ਇਹੀ ਕੁਛ ਉਪਾਅ ਹੈ। ਤਾਂ ਤੇ ਸਾਨੂੰ ਗੁਰੂ ਬਾਬਾ ਜੀ ਨੇ ਹੀ ਦੱਸਿਆ, ਅਬ ਕਲੂ ਆਏ ਆਏ ਕੁਨਾਮ ਬੋ 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 ਆਂਡੁੱਤ ਨਾਹੀ ਨਾਹੀ ਮਤ ਫਰਮ ਫੂਲੋ ਫੂਲੋ, ਇਹ ਦੱਸਿਆ। ਤਾਂ ਤੇ ਇਸ ਗੱਲ ਨੂੰ ਅਮਲ ਵਿੱਚ ਲਿਆ ਕੇ ਜਨਮ ਸਫਲਾ ਕਰਨ ਦੀ ਕੋਸ਼ਿਸ਼ ਕਰੋ। ਹੁਣ ਗੁਰੂ ਸਤੋਤਰ ਪੜੋ।
ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ, ਧਨ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ, ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ, ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜੀ, ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਸਾਹਿਬ, ਧਨ ਹੈ ਧਨ ਹੈ ਧਨ ਹੈ। धन है धन है धन है धन है गुरु श्री हर राय जी धन धन है धन है धन है गुरु श्री हर कृष्ण जी धन है धन है धन है धन है गुरु तेग बहादुर धन है धन है धन है गुरु गोविंद सिंह जी धन है धन है धन है धन है ग्रंथ साहिब जी धन है धन है धन है धन है ग्रंथ साहिब जी धन है सतनाम श्री वाहिगुरु बोल सतनाम श्री वाहिगुरु बोल वाहिगुरु 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 बोल वाहिगुरु 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 बोल वाहेगुरु बोल कबे ना वाहेगुरु बोल कबे ना डोल वाहेगुरु वाहेगुरु बोल प्यारिया तेरा प्यारा लगेगा बोल प्यारिया वाहेगुरु वाहेगुरु बोल प्यारिया तेरा कृष्णा लगेगा मोल प्यारिया सतनाम श्री वाहेगुरु बोल सतनाम श्री वाहेगुरु बोल वाहेगुरु बोल कदे ना वाहेगुरु बोल कदे ना डोल सतनाम श्री वाहेगुरु बोल सतनाम श्री वाहेगुरु बोल
अरदास हुंदी
तू ठाकर तुम Yeah.
ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪੈਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਏ ਫਿਰੰਗ ਤੇ ਗੁਰ ਅਮਰਦਾਸ ਰਾਮਦਾਸ ਹੋਏ ਸਹਾਏ ਗੁਰੂ ਅਰਜਨ ਹਰਗੋਬਿੰਦ ਨੂੰ ਗੁਰਸਿਮਰੋ ਸ੍ਰੀ ਹਰ ਆਏ ਗੁਰੂ ਸ੍ਰੀ ਹਰਕ੍ਰਿਸ਼ਨ ਜੀ ਤਿਹਾਈ ਹੈ ਜਿਸ ਰਿਠੇ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਿਮਰੀਐ ਕਰ ਨਾਮ ਰਾਵਤ ਹਾਏ ਸਭ ਥਾਈ ਹੁਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੁਣਾ ਜੀ ਸਹਾਏ ਸਲੋਕ ਮਹੱਲਾ ਦੂਜਾ ਆਪੇ ਜਾਣੈ ਕਰੇ ਆਪ ਆਪੇ ਜਾਣੈ ਰਾਸ ਤਿਸੇ ਅੱਗੇ ਨਾਨਕਾ ਖਰੇ ਕੀਚੈ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀਵਾ ਦਸਵੇਂ ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਚੌਹਾਂ ਤਖਤਾਂ ਸਰਬੱਤ ਗੁਰਦੁਆਰੇ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਸੱਚੇ ਪਾਤਸ਼ਾਹ ਜਿਹਨਾਂ ਗੁਰਮੁਖਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਧਰਮ ਹੇ ਸੀਸ ਦਿੱਤੇ ਚਰਖੜੀਆਂ ਤੇ ਚੜੇ ਬੰਦ ਬੰਦ ਕਟਵਾਏ ਪੁੱਠੀਆਂ ਖਲਾਂ ਲਹਾਈਆਂ ਖੋਪੜੀਆਂ ਤੁਰਵਾਈਆਂ ਪਰ ਸਿੱਖੀ ਸਿਦਕ ਨਹੀਂ ਹਾਰਿਆ ਤਿੰਨਾਂ ਸਚਿਆਰਿਆਂ ਪਿਆਰਿਆਂ ਸਗੂੰ ਸਿਦਕਵਾਨ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀਵਾ ਖਾਲਸੇ ਜੀ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਰਹਿ ਦਾਨ ਵਿਵੇਕ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਹੇ ਪ੍ਰਭੂ ਅੰਤਰਯਾਮੀ ਭਗਤ ਵਸ਼ਨ ਮਿਹਰਬਾਨ ਜੀਓ ਆਪ ਜੀ ਦੇ ਹਜ਼ੂਰ ਰਾਤਰੀ ਦੇ ਦੀਵਾਨ ਸਜਾਏ ਹਨ ਪਰਮ ਪਵਿੱਤਰ ਬਾਣੀ ਦੇ ਕੀਰਤਨ ਵਖਿਆਨ ਹੋਏ ਹਨ ਅੱਖਰਵਾਦ ਘਾਟ ਭੁੱਲ ਮਾਫ ਕਰਨਾ ਅੱਗੇ ਵਾਸਤੇ ਸ਼ੁੱਧ ਸਪਸ਼ਟ ਕੀਰਤਨ ਵਖਿਆਨ ਕਰਨ ਦਾ ਵੱਲ ਬਖਸ਼ਣਾ ਸੱਚੀ ਪਾਤਸ਼ਾਹ ਜੀਓ ਜੋ ਬਾਣੀ ਪੜੀ ਹੈ ਇਸ ਬਾਣੀ ਦਾ ਤਾਤਪਰਜ ਸਾਡੇ ਕਲਜਕੀ ਜੀਵਾਂ ਦੇ ਹਿਰਦਿਆਂ ਤੇ ਵਸਾਓ ਸਰਬੱਤ ਸੰਗਤ ਦੀ ਹਾਜ਼ਰੀ ਆਪਣੇ ਦਰ ਪ੍ਰਵਾਨ ਕਰੋ ਗ੍ਰੀ ਨਵਾਜ ਜੀਓ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਆਪ ਜੀ ਕੋ ਭੋ ਲੱਗੇ ਆਪਕਾ ਸੀਧ ਪ੍ਰਸ਼ਾਦ ਸਰਬੱਤ ਸਾਹ ਸੰਤ ਕੋ ਮਿਲੇ ਕਾਮ ਕ੍ਰੋਧ ਲੋ ਮੋਹੰਕਾਰ ਈਰਖਾ ਵਕੀਲੀ ਤੋਂ ਬਚਾ ਕੇ ਆਪਣੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਓ ਸੱਚੀ ਪਾਤਸ਼ਾਹ ਜੀਓ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਆਪ ਜੀ ਦੇ ਬਾਣੇ ਸਰਬੱਤ ਕਾ ਬਲਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ
ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਪੰਜਵਾਂ ਧਨ ਸੋ ਵੇਲਾ ਦਰਸ਼ਨ ਕਰਨਾ ਹਉ ਬਲਿਆਰੀ ਸਤਿਗੁਰੁ ਚਰਣਾ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਆਰੀ ਸਤਿਗੁਰੁ ਚਰਣਾ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਜਿਤੇਰੇ ਰਾਮ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੋ ਜਾਣੀ ਸਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਵੇ ਮੇਰਾ अब अबनासी तुम मेहरबान दास अब दीना नानक साहब भरपूर लीना।